You're with SBS Radio. ਤੁਹਾਡਾ ਸਮਾਜ ਤੁਹਾਡਾ ਸੰਵਾਦ SBS ਪੰਜਾਬੀ
ਹਾਜ਼ਰੀਨ SBS ਪੰਜਾਬੀ ਦੇ ਪ੍ਰੋਗਰਾਮ ਵਿੱਚ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਇੱਕ ਹੋਰ ਦਿਲਚਸਪ ਇੰਟਰਵਿਊ ਲੈ ਕੇ ਤੁਹਾਡੇ ਵਾਸਤੇ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਬਤੌਰ ਸਿੱਖਿਆਰਥੀ ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟ ਬਣ ਕੇ ਆਉਣ ਵਾਲੇ ਪ੍ਰਵਾਸੀਆਂ ਦੇ ਬਾਰੇ। ਸਾਡੇ ਵਿੱਚੋਂ ਕਾਫੀ ਸਾਰੇ ਐਸੇ ਨੇ ਜਿਹੜੇ ਕਿਸੇ ਨਾ ਕਿਸੇ ਵਕਤ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਆਏ ਸਨ। ਦੋਸਤੋ, ਜਦੋਂ ਅਸੀਂ ਇੱਥੇ ਆਉਂਦੇ ਹਾਂ ਇੱਕ ਸਟੂਡੈਂਟ ਦੇ ਤੌਰ 'ਤੇ ਬੜੀ ਹੀ ਮਨ ਦੇ ਵਿੱਚ ਉਲਝਣ ਹੁੰਦੀ ਹੈ। ਨਵਾਂ ਮੁਲਕ ਹੈ, ਨਵੇਂ ਲੋਕ ਨੇ, ਨਵੀਂ ਪੜ੍ਹਾਈ ਕਰਨੀ ਹੁੰਦੀ ਹੈ, ਅਤੇ ਅਸੀਂ ਪਿੱਛੋਂ ਆਪਣਾ ਭਰਾ ਪੂਰਾ ਜਿਹੜਾ ਹੈਗਾ ਹੈ ਪਰਿਵਾਰ ਛੱਡ ਕੇ ਆਉਂਦੇ ਹਾਂ। ਅਸੀਂ ਭਰਿਆ ਭਾਗ ਦੋਸਤੋ ਭਾਰਤ ਦੇ ਵਿੱਚ ਜਦ ਛੱਡ ਕੇ ਆਉਂਦੇ ਹਾਂ ਅਤੇ ਸਾਨੂੰ ਇੱਥੇ ਆਣ ਕੇ ਲੱਗਦਾ ਹੈ ਕਿ ਅਸੀਂ ਆਪਣੇ ਵਾਸਤੇ ਕੋਈ ਗਲਤ ਫੈਸਲਾ ਤਾਂ ਨਹੀਂ ਲੈ ਲਿਆ। ਸੋ ਇਹਨਾਂ ਕਿਸਮ ਦੀਆਂ ਜਿਹੜੀਆਂ ਉਲਝਣਾਂ ਨੇ, ਜਿਹੜੀਆਂ ਸਾਡੇ ਮਨ ਦੇ ਵਿੱਚ ਕਈ ਕਸ਼ਮਕਸ਼ ਹੁੰਦੀਆਂ ਨੇ, ਇਹਨਾਂ ਵੇਲੇ ਜੇ ਸਾਨੂੰ ਕੋਈ ਮਦਦਗਾਰ ਹੱਥ ਫੜਾਉਣ ਵਾਲਾ ਇਨਸਾਨ ਲੱਭ ਜਾਵੇ ਤਾਂ ਸ਼ਾਇਦ ਸਾਡਾ ਜਿਹੜਾ ਸਫ਼ਰ ਹੈ ਉਹ ਸੁਖਾਵਾਂ ਹੋ ਸਕਦਾ ਹੈ। ਸੋ ਇਸੇ ਬਾਰੇ ਗੱਲਬਾਤ ਕਰਨ ਲਈ ਅਸੀਂ ਰੁੱਖ ਕਰਦੇ ਹਾਂ ਮੈਲਬਰਨ ਦੇ ਭਾਵਨਾ ਗੁਪਤਾ ਹੁਣਾਂ ਦਾ, ਜੋ ਕਿ ਮੈਲਬਰਨ ਦੇ ਕ੍ਰੇਗੀਬਰਨ ਸਬਰਬ ਦੇ ਵਿੱਚ ਕਾਲੀ ਸ਼ਕਤੀਪੀਠ ਮੰਦਰ ਦੀ ਦੇਖ ਰੇਖ ਕਰਦੇ ਨੇ ਅਤੇ ਉਸ ਮੰਦਰ ਦੇ ਵਿੱਚ ਹੀ ਇੱਕ ਧਰਮਸ਼ਾਲਾ ਜਿਹੜੀ ਹੈ ਉਸ ਦੀ ਉਸਾਰੀ ਕਰ ਰਹੇ ਨੇ ਅੱਜ ਕੱਲ੍ਹ, ਜਿਸ ਵਿੱਚ ਨਵੇਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਸਟ੍ਰੇਲੀਆ ਦੇ ਵਿੱਚ ਆਪਣੇ ਸ਼ੁਰੂਆਤੀ ਕੁਝ ਦਿਨਾਂ ਦਾ ਸਫ਼ਰ ਸ਼ੁਰੂ ਕਰਨ ਲਈ ਮਦਦ ਦਿੱਤੀ ਜਾਵੇਗੀ। ਆਓ ਤਫਸੀਲ ਵਿੱਚ ਇਹਨਾਂ ਨਾਲ ਗੱਲਬਾਤ ਕਰੀਏ। ਭਾਵਨਾ, ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ।
ਥੈਂਕ ਯੂ ਸੋ ਮਚ।
ਅੱਛਾ ਭਾਵਨਾ, ਸਾਨੂੰ ਦੱਸੋ ਕਿ ਇਹ ਤੁਹਾਡਾ ਜਿਹੜਾ ਧਰਮਸ਼ਾਲਾ ਦਾ ਪ੍ਰੋਜੈਕਟ ਹੈਗਾ ਹੈ, ਤੁਹਾਡਾ ਜਿਹੜੀ ਯੋਜਨਾ ਤੁਸੀਂ ਬਣਾ ਰਹੇ ਹੋ, ਇਹਦੇ ਪਿੱਛੇ ਕੀ ਖਿਆਲ ਹੈ ਤੁਹਾਡਾ?
ਜੀ, ਅਸੀਂ ਬਸ ਇੰਨਾ ਕੁ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਇੰਡੀਆ ਤੋਂ ਆਉਂਦੇ ਨੇ ਜਾਂ ਕਿਤੋਂ ਵੀ ਜਿਹੜਾ ਲੋੜਵੰਦ ਹੈਗੀ ਹੈ, ਰਾਤ ਕੱਟਣ ਜਗ੍ਹਾ ਨਹੀਂ ਮਿਲਦੀ ਹੈਗੀ, ਤੇ ਅਸੀਂ ਐਟਲੀਸਟ ਉਹਨਾਂ ਨੂੰ ਮਤਲਬ ਭਟਕਣ ਨਾ ਬਾਹਰ, ਹੈ ਨਾ। ਤੇ ਜਿਹੜੇ ਬੱਚੇ ਇੰਡੀਆ ਤੋਂ ਆ ਰਹੇ ਨੇ ਜਾਂ ਫਿਰ ਤੇ ਉਹਨਾਂ ਨੂੰ ਆਉਂਦੇ ਉਹਨਾਂ ਦੀ ਸ਼ੁਰੂਆਤ ਚੰਗੀ ਹੋਵੇ, ਜਿਵੇਂ ਕਿ ਮੇਰੀ ਸ਼ੁਰੂਆਤ ਚੰਗੀ ਹੋਈ ਸੀ। ਮੈਂ ਇਹੀ ਚਾਹੁੰਦੀ ਹਾਂ ਕਿ ਜਦੋਂ ਇੰਡੀਆ ਤੋਂ ਇੱਥੇ ਆਉਣ ਤਾਂ ਉਹ ਕਿਸੇ ਭਲੇਵੇਂ ਵਿੱਚ ਮਤਲਬ ਜਾਂ ਕਿਸੇ ਦੇ ਬਹਿਕਾਵੇ ਤੇ ਨਾ ਜਾਣ, ਉਹਨਾਂ ਨੂੰ ਪਤਾ ਹੋਵੇ, ਉਹਨਾਂ ਨੂੰ ਇੱਕ ਸਹੀ ਗਾਈਡੈਂਸ ਨਾਲ ਉਹਨੂੰ ਸ਼ੁਰੂਆਤ ਹੋਵੇ ਤਾਂ ਕਿ ਉਹ ਆਪਣੇ ਪੈਸੇ ਬਚਾ ਸਕਣ ਤੇ ਜਿੰਨੀ ਹੈਲਪ ਉਹਨਾਂ ਕਮਿਊਨਿਟੀ ਦੇ ਲੋਕ ਦੇ ਸਕਦੇ ਹਨ ਤੇ ਉਹਨੂੰ ਲੈ ਸਕਣ ਉਸਨੂੰ ਉਸ ਚੀਜ਼ ਨੂੰ, ਕਿਉਂਕਿ ਮੈਂ ਖੁਦ ਉਹਨਾਂ ਲੋਕਾਂ ਵਿੱਚ ਹੈਗੀ ਹਾਂ ਤੇ ਜਦੋਂ ਮੈਂ ਇੱਥੇ ਆਈ ਸੀਗੀ ਤਾਂ ਮੇਰੀ ਸ਼ੁਰੂਆਤ ਬਹੁਤ ਵਧੀਆ ਹੋਈ ਤੇ ਮੇਰਾ ਸਫ਼ਰ ਹੁਣ ਤੱਕ ਦਾ ਆਸਟ੍ਰੇਲੀਆ ਵਿੱਚ ਮੈਂ ਯਾਦਗਾਰ ਸਫ਼ਰ ਰਿਹਾ ਤੇ ਮੈਂ ਬਹੁਤ ਇੰਜੋਏ ਕਰਦੀ ਹਾਂ ਇੱਥੇ ਰਹਿਣਾ। ਤੇ ਮੈਂ ਇਹ ਕਹਿੰਦਾ ਕਿ ਹਰ ਬੱਚੇ ਦਾ ਜੋ ਆਪਣਾ ਸਭ ਕੁਛ ਛੱਡ ਕੇ ਆ ਰਿਹਾ ਉਹਨੂੰ ਹਰ ਮਤਲਬ ਉਹ ਸੇਮ ਚੀਜ਼ ਫੀਲ ਕਰੇ ਕਿ ਮੈਂ ਇੱਥੇ ਆਇਆ ਤੇ ਮੇਰੀ ਨਵੀਂ ਲਾਈਫ ਦੀ ਸ਼ੁਰੂਆਤ ਹੋਈ ਹੈ। ਉਹ ਗਾਲਾਂ ਨਾ ਕੱਢੇ ਕਿ ਇੱਥੇ ਕਿ ਮੈਂ ਫਸ ਗਿਆ ਜਾਂ ਫਿਰ ਮੈਂ ਇੱਥੇ ਆ ਕੇ ਮੈਨੂੰ ਦਿਹਾੜੀਆਂ ਕਰਨੀਆਂ ਪੈ ਰਹੀਆਂ, ਪਤਾ ਹੋਵੇ ਕਿ ਮੈਂ ਇੱਧਰ ਆਇਆ ਤੇ ਅੱਗੇ ਮੇਰੇ ਇਹ ਸਟੈਪ ਹੋਣੇ ਚਾਹੀਦੇ ਨੇ, ਅਸੀਂ ਮੈਂ ਉਹਨਾਂ ਲਈ ਇਸ ਵਿੱਚ ਹੈਲਪ ਕਰਨਾ ਚਾਹੁੰਦੇ ਹਾਂ ਏਦਾਂ।
ਸੁਭਾਵਨਾ, ਤੁਸੀਂ ਕਿਸ ਤਰੀਕੇ ਨਾਲ ਮਦਦ ਕਰਨ ਦੇ ਬਾਰੇ ਸੋਚ ਰਹੇ ਹੋ? ਮੰਦਿਰ ਦੇ ਵਿੱਚ ਧਰਮਸ਼ਾਲਾ ਕਿਸ ਤਰ੍ਹਾਂ ਬਣੇਗੀ, ਕਿਸ ਕਿਸਮ ਦੀਆਂ ਉੱਥੇ ਸਹੂਲਤਾਂ ਹੋਣਗੀਆਂ?
ਹਾਂਜੀ ਜੀ, ਉਹਦੇ ਵਿੱਚ ਅਸੀਂ ਜਿਵੇਂ ਪੋਰਟੇਬਲ ਬਿਲਡਿੰਗਸ ਹੁੰਦੀਆਂ ਨੇ ਉਹ ਬਣ ਬਣਾਏ ਕਰ ਦਿੰਦੇ ਨੇ, ਹਨਾ। ਉਹਦੇ ਵਿੱਚ ਕਿਚਨ ਹੁੰਦੀ ਹੈਗੀ ਹੈ, ਬਾਥਰੂਮ ਹੁੰਦੇ ਨੇ ਤੇ ਕੰਬਾਈਨ ਰੂਮਸ ਹੁੰਦੇ ਨੇ ਤੇ ਉਹਦੇ ਵਿੱਚ ਬੈੱਡ ਲੱਗੇ ਹੋਣਗੇ ਤੇ ਅਸੀਂ ਉਹਨਾਂ ਨੂੰ ਜਿਹੜੇ ਵੀ ਸ਼ਰਨਾਰਥੀ ਹੋਣਗੇ ਜਿਹਨਾਂ ਨੂੰ ਜਗ੍ਹਾ ਚਾਹੀਦੀ ਹੋਏਗੀ ਅਸੀਂ ਉਹਨਾਂ ਨੂੰ ਇੱਕ ਤੋਂ ਲੈ ਕੇ ਦੋ ਵੀਕ ਤੱਕ ਦਾ ਨੂੰ ਸਟੇ ਦੇਵਾਂਗੇ, ਉੱਥੇ ਰਹਿਣ ਲਈ ਦੇਵਾਂਗੇ ਅਸੀਂ। ਤੇ ਇਨ ਦਾ ਐਂਡ ਅਸੀਂ ਬਦਲੇ ਵਿੱਚ ਸਿਰਫ $3 ਚਾਰਜ ਕਰਾਂਗੇ ਉਹਨਾਂ ਨੂੰ ਜੋ ਕੰਬਲ ਦੀ ਧੁਆਈ ਹੈ, ਉਹਨਾਂ ਨੂੰ ਕੁਛ ਨਹੀਂ ਪੇ ਕਰਨਾ ਹੈਗਾ। ਤੇ ਜੋ ਵੀ ਸਰਵਿਸਿਸ ਉੱਥੇ ਇੰਟਰਨੈਟ ਹੋ ਗਿਆ, ਫੂਡ ਹੋ ਗਿਆ 3 ਟਾਈਮ ਦਾ, ਅੱਛਾ ਚਾਹ ਪਾਣੀ ਹੋ ਗਿਆ, ਸਾਰੇ ਉਹਨਾਂ ਨੂੰ ਉੱਥੇ ਮੰਦਰ ਵੱਲੋਂ ਦਿੱਤਾ ਜਾਏਗਾ ਤਾਂ ਕਿ ਉਹਨਾਂ ਨੂੰ ਜਿਹੜੇ ਬਹੁਤ ਬੇਸਿਕ ਮੂਲ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਵਾਸਤੇ ਸਟਰਗਲ ਨਾ ਕਰਨਾ ਪਵੇ। ਤੇ ਆਪਣੇ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਅੱਗੇ ਜਿਵੇਂ ਅਕਾਊਂਟੈਂਟਸ ਨੇ ਤੇ ਉਹਨਾਂ ਦਾ ਮੈਨੂੰ ਬਹੁਤ ਸਾਥ ਮਿਲ ਰਿਹਾ, ਉਹ ਚਾਹੁੰਦੇ ਨੇ ਕਿ ਉਹ ਆ ਕੇ ਉੱਥੇ ਉਹਨਾਂ ਨੂੰ PFN ਅਪਲਾਈ ਕਰਨ ਵਿੱਚ, AGN ਅਪਲਾਈ ਕਰਨ ਵਿੱਚ, ਘਰ ਲਵਾਉਣ ਵਿੱਚ, ਸਾਰਿਆਂ ਵਿੱਚ ਉਹਨਾਂ ਦੀ ਹੈਲਪ ਕਰਨਗੇ। ਤੇ ਅਸੀਂ ਜਿਵੇਂ ਸਾਡੀ ਜਿਹੜੀ ਬਿਲਡਿੰਗਸ ਨੇ ਪੋਰਟੇਬਲ ਬਿਲਡਿੰਗਸ ਇਹ ਸਭ ਤਿਆਰ ਹੋ ਚੁੱਕੀਆਂ ਨੇ ਤੇ ਅਸੀਂ ਮਤਲਬ ਹੁਣੇ ਫੰਡ ਰੇਜ਼ ਵੀ ਪਾਇਆ ਹੋਇਆ ਫੇਸਬੁੱਕ ਦੇ ਉੱਪਰ, ਉਹ ਤਾਂ ਹੀ ਪਾਇਆ ਹੋਇਆ ਹੈਗਾ ਤਾਂ ਕਿ ਸਾਨੂੰ ਥੋੜ੍ਹੀ ਜਿਹੀ ਹੈਲਪ ਕਮਿਊਨਿਟੀ ਤੋਂ ਮਿਲੇ ਤੇ ਅਸੀਂ ਉਹਨੂੰ ਚੱਕ ਕੇ ਇੱਕ ਵਾਰ ਉੱਥੇ ਮਤਲਬ ਅਸਟੈਬਲਿਸ਼ ਕਰ ਸਕੀਏ, ਉੱਥੇ ਰੱਖ ਸਕੀਏ। ਤੇ ਕਿਉਂਕਿ ਕੁਛ ਨਹੀਂ ਕਰਨਾ, ਉਹ ਪ੍ਰੋਪਰ ਸਭ ਕੁਛ ਬਣਿਆ ਹੋਇਆ ਜਗ੍ਹਾ ਦੇ ਮੁਤਾਬਿਕ ਤੇ ਉੱਧਰ ਰੱਖਦੇ ਹੀ ਧਰਮਸ਼ਾਲਾ ਵੈਰੀ ਨੈਕਸਟ ਡੇ ਨਾਲ ਦੀ ਨਾਲ ਸ਼ੁਰੂ ਹੋ ਜਾਏਗੀ। ਹਾਂਜੀ,
ਠੀਕ ਹੈ। ਅਤੇ ਭਾਵਨਾ, ਅੱਜ ਕੱਲ੍ਹ ਸਾਨੂੰ ਇਸ ਗੱਲ ਦਾ ਬੜਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਕਿਸੇ ਦੀ ਮਦਦ ਕਰਨ ਦਾ ਇਰਾਦਾ ਤਾਂ ਰੱਖਦੇ ਹਾਂ, ਜੋ ਕਿ ਇੱਕ ਨੇਕ ਇਰਾਦਾ ਹੁੰਦਾ, ਲੇਕਿਨ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਕੋਈ ਜਿਹੜੇ ਨੇ ਗੈਰ ਸਮਾਜੀ ਲੋਕ ਹੁੰਦੇ ਨੇ ਉਹ ਸਾਡਾ ਫਾਇਦਾ ਉਠਾ ਕੇ ਅਤੇ ਕੋਈ ਗਲਤ ਕੰਮ ਨੂੰ ਅੰਜਾਮ ਦੇਣ ਲਈ ਸਾਡੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਨੇ। ਇਸ ਦੇ ਬਾਰੇ ਕੀ ਤੁਸੀਂ ਚੌਕਸ ਹੈਗੇ ਹੋ?
ਹਾਂਜੀ ਜੀ, ਇਹਦੇ ਵਾਸਤੇ ਅਸੀਂ ਇੱਕ ਇਹਦੇ ਫੁਰਸਕੇ ਦੇ ਵਿੱਚ ਇੱਕ ਹੋਸਟਲ ਬਣਿਆ ਹੋਇਆ, ਅਸੀਂ ਉਹਦੀ ਸਾਰੀ ਚੀਜ਼ਾਂ ਅਸੀਂ ਉਹਨਾਂ ਦੇ ਰੂਲਸ ਨੂੰ ਅਸੀਂ ਕਾਪੀ ਕਰ ਰਹੇ ਹਾਂ। ਕਾਪੀ ਇਨ ਦਾ ਸੈਂਸ, ਜਿਹੜਾ ਵੀ ਬੰਦਾ ਸਾਡੇ ਕੋਲ ਸ਼ਰਨਾਰਥੀ ਆਵੇਗਾ, ਅਸੀਂ ਉਹਨਾਂ ਦੀ ਪੂਰੀ ਡਿਟੇਲਸ ਲਵਾਂਗੇ, ਪੁਲਿਸ ਚੈੱਕ ਲਵਾਂਗੇ, ਅਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਉਹਨਾਂ ਦੀ ਸਾਰੀ ਵੈਲਿਊਏਬਲ ਚੀਜ਼ਾਂ ਨੇ ਇੱਥੇ ਪੁਲਿਸ ਕੋਲ ਉਹਨਾਂ ਕੋਲ ਹੋਣ, ਤਾਂ ਕਿ ਇੱਧਰ ਜਿਵੇਂ ਬਾਕੀ ਲੋਕ ਵੀ ਹੋਣ ਵਾਲੇ ਨੇ ਕੋਈ ਚੀਜ਼ ਖੋ ਨਾ ਜਾਵੇ। ਤੇ ਸਾਨੂੰ ਸਾਡੇ ਇਸ ਕਰਕੇ ਸਾਡਾ ਰਿਸਕ ਬਹੁਤ ਹੱਦ ਤੱਕ ਸਾਡਾ ਘੱਟ ਜਾਂਦਾ, ਕਿਉਂਕਿ ਇੱਥੋਂ ਦੀ ਕ੍ਰੇਗੀ ਬਰਨ ਜਿਹੜੀ ਪੁਲਿਸ ਹੈਗੀ ਹੈ ਉਹ ਸਾਡਾ ਸਾਥ ਦੇ ਰਹੀ ਹੈ, ਉਹ ਮਤਲਬ ਉਹ ਬੰਦੇ ਦੀ ਸ਼ਨਾਖਤ ਵੀ ਕਰੇਗੀ ਤੇ ਉਹ ਆਪਣਾ ਉਹਦੀ ਸਾਰੀ ਡਿਟੇਲਸ ਪੁਲਿਸ ਕੋਲ ਉਹ ਸੇਫ ਹੋਏਗੀ, ਤਾਂ ਕਿ ਕੱਲ੍ਹ ਨੂੰ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪੁਲਿਸ ਪਹਿਲਾਂ ਖੜੀ ਹੋਵੇ, ਤੇ ਕੋਈ ਵੀ ਅਜਿਹਾ ਬੰਦਾ ਜਿਹੜਾ ਸਾਡੇ ਸਮਾਜ ਵਿੱਚ ਦੇ ਮਤਲਬ ਖਿਲਾਫ ਆਉਂਦਾ, ਜਿਵੇਂ ਕੋਈ ਵੀ ਮਤਲਬ ਇਹੋ ਜਿਹਾ ਬੰਦਾ ਜਿਹਨੂੰ ਸਾਡੇ ਯੂਜ ਕਰਨ ਵਾਸਤੇ ਦੀ ਵਰਤੋਂ ਕਰਨ ਵਾਸਤੇ ਨਾ ਆਵੇ, ਇਸ ਕਰਕੇ ਅਸੀਂ ਕ੍ਰੇਗੀਬਨ ਪੁਲਿਸ ਦਾ ਪੂਰਾ ਸਹਾਰਾ ਲੈ ਰਹੇ ਹਾਂ ਜੀ।
ਤੇ ਭਾਰਤ ਤੋਂ ਆਉਣ ਵਾਲੇ ਜਿਹੜੇ ਨੇ ਉਹਨਾਂ ਦਾ ਤੇ ਕ੍ਰੇਗੀਬਨ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਰਿਕਾਰਡ ਨਹੀਂ ਹੋਵੇਗਾ ਨਾ, ਉਹਨਾਂ ਦੀ ਸ਼ਨਾਖਤ ਤੁਸੀਂ ਕਿਸ ਤਰ੍ਹਾਂ ਉਸ ਦੀ ਪੁਸ਼ਟੀ ਕਿਵੇਂ ਕਰੋਗੇ?
ਤੁਸੀਂ ਬਹੁਤ ਅੱਛਾ ਪ੍ਰਸ਼ਨ ਪੁੱਛਿਆ ਜੀ। ਉਹਦੇ ਵਾਸਤੇ ਇੱਕ ਤਾਂ ਅਸੀਂ ਇੰਡੀਆ ਦਾ ਉਹਨਾਂ ਦਾ ਪੁਲਿਸ ਚੈੱਕ ਲਿਆਂਗੇ ਜੀ, ਦੂਜਾ ਉਹਦੀ ਵੀਜ਼ਾ ਦੀ ਕਾਪੀ, ਠੀਕ ਹੈ ਜੀ, ਤੇ ਉਹਨਾਂ ਦੇ ਪ੍ਰੋਪਰ ਇੱਕ ਡੈਕਲੇਰੇਸ਼ਨ ਹੁੰਦੀ ਸਾਈਨ ਹੁੰਦੀ ਹੈ ਜਿਹੜੀ ਪੁਲਿਸ ਸਟੇਸ਼ਨ ਤੋਂ ਹੀ ਮਿਲਦੀ ਹੈ, ਤੇ ਉਹਦੇ ਵਿੱਚ ਬੰਦਾ ਆਪ ਜਾਂਦਾ ਹੈ, ਉਹਦਾ ਓਰੀਜਨਲ ਪਾਸਪੋਰਟ ਹੁੰਦਾ, ਜਿਹਨੂੰ ਪੁਲਿਸ ਦਾ ਜਿਹੜਾ ਅਧਿਕਾਰੀ ਹੈਗਾ ਉਹ ਆਪ ਦੇ ਕੇ ਉਸਨੂੰ ਆਇਡੈਂਟੀਫਾਈ ਕਰਦਾ ਹੈ ਕਿ ਇਹ ਬੰਦਾ ਨਵਾਂ ਆਇਆ ਹੈ, ਜੋ ਵੀ ਹੋਏਗਾ ਤੇ ਉਹ ਉੱਥੇ ਪੁਲਿਸ ਦੇ ਵਿੱਚ ਉਹਦੇ ਰਿਕਾਰਡ ਜਮ੍ਹਾਂ ਹੋ ਜਾਏਗਾ ਕਿ ਇਹ ਬੰਦਾ ਇੱਥੇ ਰਹਿਣ ਲਈ ਆਇਆ ਹੋਇਆ ਹੈ।
ਤੇ ਭਾਵਨਾ, ਨਾਲ ਹੀ ਸਾਨੂੰ ਇਹ ਵੀ ਦੱਸੋ ਕਿ ਤੁਹਾਡੀ ਇਹ ਜਿਹੜੀ ਸੇਵਾ ਹੈ ਕਿ ਇਹ ਸਿਰਫ ਭਾਰਤ ਤੋਂ ਆਉਣ ਵਾਲੇ ਨਵੇਂ ਪ੍ਰਵਾਸੀ ਵਿਦਿਆਰਥੀਆਂ ਵਾਸਤੇ ਹੀ ਹੈ ਜਾਂ ਮੈਲਬਰਨ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਹੋਰ ਕਿਤੇ ਰਹਿਣ ਵਾਲੇ ਕੋਈ ਜ਼ਰੂਰਤਮੰਦ ਭਾਰਤੀ ਮੂਲ ਦੇ ਲੋਕ ਵੀ ਇਸ ਦਾ ਲਾਹਾ ਚੁੱਕ ਸਕਦੇ ਨੇ?
ਹਾਂਜੀ ਜੀ ਬਿਲਕੁਲ, ਕੋਈ ਵੀ ਬੰਦਾ ਜਿਹੜਾ, ਕਿਉਂਕਿ ਇਹ ਧਰਮਸ਼ਾਲਾ ਮੰਦਿਰ 'ਚ ਬਣਾਈ ਜਾ ਰਹੀ ਹੈ, ਇਸ ਕਰਕੇ ਜੋ ਵੀ ਬੰਦਾ ਉੱਥੋਂ ਦੇ ਵਾਤਾਵਰਣ ਨੂੰ ਜਿਹੜਾ ਬੰਦਾ ਰਿਸਪੈਕਟ ਕਰਦਾ ਹੈ ਉਹ ਕੋਈ ਵੀ ਇੱਥੇ ਆ ਸਕਦਾ ਹੈ ਨਾ, ਤੇ ਉਹਦੇ ਵਿੱਚ ਨਾ ਸਿਰਫ ਸਟੂਡੈਂਟ ਮਤਲਬ ਜਿਵੇਂ ਆਪਣਾ ਡੋਮੈਸਟਿਕ ਵਾਇਲੈਂਸ ਦੀ ਜੇ ਜਿਹੜੀ ਫੀਮੇਲ ਮਤਲਬ ਮੇਰੇ ਕੋਲ ਨੋਨ ਹੈਗੀ ਆ ਉਹ ਮੇਰੇ ਘਰ ਬਹੁਤ ਦਿਨ ਰਹਿ ਕੇ ਗਈ ਸੀਗੀ, ਕਿਉਂਕਿ ਉਹਦੇ ਨਾਲ ਕੁਛ ਇਸ਼ੂ ਹੋ ਗਿਆ ਸੀ ਜਿਸ ਕਰਕੇ ਉਹ ਆਪਣੇ ਘਰ ਨਹੀਂ ਜਾ ਸਕਦੀ, ਤੇ ਉਹਦਾ ਪੁਲਿਸ ਨੇ ਉਹਦਾ ਸਪੋਰਟ ਸਾਥ ਨਹੀਂ ਦੇ ਪਾਈ ਸੀਗੀ, ਤੇ ਉਹ ਮੇਰੇ ਘਰ ਰਹੀ ਸੀ, ਤੇ ਉਹ ਐਵੇਂ ਦੀ ਕੋਈ ਵੀ ਲੋੜਵੰਦ ਬੰਦਾ ਤੇ ਕੋਈ ਵੀ ਧਰਮ ਦਾ ਬੰਦਾ ਈਵਨ ਉੱਥੇ ਰਹਿ ਸਕਦਾ ਹੈ। ਬਟ ਹਾਂ ਜਿਵੇਂ ਤੁਸੀਂ ਜਹਾਂ ਜਾਂਦੇ ਹੋ ਜਿਸ ਘਰ ਜਾਂਦੇ ਹੋ ਉਹਦੇ ਰੂਲ ਮੰਨਣੇ ਪੈਂਦੇ ਨੇ, ਉੱਥੇ ਨਿਯਮ ਮੰਨਣੇ ਪੈਂਦੇ ਨੇ, ਤਾਂ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਵੀ ਉੱਧਰ ਬੰਦਾ ਆਏਗਾ ਕਿਸੇ ਵੀ ਧਰਮ ਦਾ ਹੋਵੇ ਕਿਤੋਂ ਦਾ ਵੀ ਹੋਵੇ ਉਹਨੂੰ ਮੰਦਿਰ ਦੇ ਜਿਹੜੇ ਰੂਲਸ ਨੇ ਬੇਸਿਕ ਰੂਲਸ ਨੇ ਉਹਨੂੰ ਮੰਨਣੇ ਚਾਹੀਦੇ ਨੇ ਤੇ ਮੰਨਣੇ ਹੀ ਪੈਣਗੇ।
ਤੇ ਭਾਵਨਾ ਇਹ ਵੀ ਦੱਸ ਦਿਓ ਕਿ ਜੇ ਕੋਈ 2 ਹਫ਼ਤੇ ਦੀ ਮਿਆਦ ਤੋਂ ਜ਼ਿਆਦਾ ਰਹਿਣ ਦੀ ਕੋਸ਼ਿਸ਼ ਕਰੇ ਉਸਨੂੰ ਤੁਸੀਂ ਫਿਰ ਕਾਬੂ ਕਿਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋਗੇ?
ਹਾਂਜੀ ਜੀ, ਜਿਹੜਾ ਅਸੀਂ ਡੈਕਲੇਰੇਸ਼ਨ ਪਹਿਲਾਂ ਸਾਈਨ ਕਰਾਵਾਂਗੇ ਉਹ ਮੈਕਸੀਮਮ 2 ਵੀਕਸ ਵਾਸਤੇ ਹੀ ਹੋਏਗਾ, ਤੇ 2 ਹਫ਼ਤੇ ਤੋਂ ਬਾਅਦ ਜਿਹੜਾ ਵੀ ਕੋਈ ਬੰਦਾ ਉੱਥੇ ਰਹਿਣਾ ਚਾਹੇਗਾ ਤੇ ਉਸਨੂੰ, ਕਿਉਂਕਿ ਇਹ ਸਿਰਫ ਲੋੜਵੰਦ ਵਾਸਤੇ ਹੈਗਾ ਕਿ ਜੇ ਕੋਈ 2 ਹਫ਼ਤੇ ਦੇ ਵਿੱਚ ਵੀ ਪੂਰੀ ਹੈਲਪ ਲੈ ਕੇ ਵੀ ਨਹੀਂ ਲੱਭ ਸਕਿਆ ਹੈ ਨਾ, ਤਾਂ ਇਹਦਾ ਮਤਲਬ ਹੋ ਸਕਦਾ ਕੋਈ ਨੀਅਤ ਵਿੱਚ ਖਰਾਬੀ ਹੋਵੇ ਤੇ ਸੋਚਦਾ ਕਿ ਚਲੋ ਫ੍ਰੀ 'ਚ ਰਹਿ ਰਹੇ ਹਾਂ ਤਾਂ ਵਾਈ ਨੋਟ ਹੈ ਨਾ, ਤੇ ਅਸੀਂ ਇਹ ਚਾਹੁੰਦੇ ਕਿ ਦੂਜਾ ਜਿਹੜਾ ਬੰਦਾ ਆਉਣ ਵਾਲਾ ਉਹਨੂੰ ਜਗ੍ਹਾ ਨਾ ਮਿਲੇ ਜੇ ਲੋੜਵੰਦ ਬੰਦਾ, ਤੇ ਇਸ ਲਈ ਜੇ ਉਹ 2 ਹਫ਼ਤੇ ਤੋਂ ਬਾਅਦ ਬਿਨਾਂ ਕਿਸੇ ਰੀਜ਼ਨ ਉੱਥੇ ਰਹਿ ਰਿਹਾ ਹੈ ਤਾਂ ਉਸਨੂੰ ਇੱਕ ਪ੍ਰੋਪਰ ਜਿਹੜਾ ਰੈਂਟ ਹੈ ਉਹਨੂੰ ਪੇ ਕਰਨਾ ਪਏਗਾ, ਇਹ ਉਸਨੂੰ ਪ੍ਰੋਤਸਾਹਿਤ ਕਰਨ ਵਾਸਤੇ ਹੋਏਗਾ ਤਾਂ ਕਿ ਉਹ ਜਿੰਨਾ ਰੈਂਟ ਇੱਥੇ ਪੇ ਕਰ ਰਿਹਾ ਸ਼ੇਅਰਿੰਗ 'ਚ ਰਹਿ ਰਹੇ ਹੈ ਉਹ ਬੈਟਰ ਹੈ ਕਿ ਉਹ ਬਾਹਰ ਜਾ ਕੇ ਰਹੇ, ਆਪਣੇ ਮਤਲਬ ਰੂਮ ਲੈ ਕੇ ਰਹੇ ਕਿਤੇ ਵੀ ਰਹੇ, ਕਿਉਂਕਿ ਉਹਦੀ ਬੇਸਿਕ ਜਿਹੜੀ ਨੀਡ ਹੈਗੀ ਹੈ 2 ਹਫ਼ਤਿਆਂ ਦੀ ਜੋ ਉਹਨੂੰ ਗਾਈਡੈਂਸ ਚਾਹੀਦੀ ਹੈ ਉਹਨੂੰ ਆਲਰੇਡੀ ਮਿਲ ਚੁੱਕੀ ਹੋਈ ਹੈ ਮੰਦਿਰ ਤੋਂ।
ਠੀਕ ਹੈ। ਤੇ ਭਾਵਨਾ, ਅਖੀਰਲਾ ਸਵਾਲ ਇਹ ਕਿ ਤੁਹਾਡਾ ਇਹ ਜਿਹੜਾ ਧਰਮਸ਼ਾਲਾ ਦਾ ਪ੍ਰੋਜੈਕਟ ਹੈਗਾ ਹੈ ਇਸ ਦੀ ਸ਼ੁਰੂਆਤ ਕਦੋਂ ਹੁੰਦੀ ਵੇਖ ਰਹੇ ਹੋ?
ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਸਾਰੀ ਬਿਲਡਿੰਗ ਬਣ ਚੁੱਕੀ ਹੋਈ ਹੈ, ਉਹਦਾ 50% ਜਿਹੜਾ ਪਹਿਲੇ ਸਾਈਨ ਹੁੰਦੀ ਹੈ ਡਿਪੋਜ਼ਿਟ ਹੁੰਦਾ ਉਹ ਵੀ ਜਾ ਚੁੱਕਿਆ ਹੋਇਆ ਹੈ ਨਾ, ਤੇ ਅਸੀਂ ਫੋਰ ਸਮ ਰੀਜ਼ਨ ਕਿਉਂਕਿ ਥੋੜਾ ਜਿਹਾ ਵੱਡਾ ਪ੍ਰੋਜੈਕਟ ਹੈਗਾ ਤੇ ਅਸੀਂ ਕੁਛ ਪੈਸੇ ਕੁਛ ਮਤਲਬ $1000 ਸ਼ੋਰਟ ਪੈ ਰਹੇ ਹਾਂ। ਜਿਵੇਂ ਕਿ ਸਾਰੇ ਜਾਣਦੇ ਨੇ ਕਿ 17 ਅਗਸਤ ਨੂੰ ਚੰਚਲ ਜੀ ਨਰਿੰਦਰ ਚੰਚਲ ਜੀ ਇੱਥੇ ਜਗਰਾਤਾ ਕਰਨ ਆ ਰਹੇ ਨੇ ਮੰਦਿਰ ਦੇ ਵਿੱਚ, ਤੇ ਉਦਣ ਹੀ ਉਹਨਾਂ ਦੇ ਹੱਥੋਂ, ਕਿਉਂਕਿ ਉਦਣ ਇੱਥੇ ਕਈ ਮੰਤਰੀ ਵੀ ਆ ਰਹੇ ਨੇ, ਸਭ ਦੇ ਹੁੰਦੇ ਹੋਏ ਸਭ ਦੇ ਹੱਥੋਂ ਬੱਚੇ ਵੀ ਹੋਣਗੇ ਉੱਥੇ, ਸਾਰੇ ਮੈਲਬਨ ਵਾਸੀ ਹੋਣਗੇ, ਤੇ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਹੱਥੋਂ ਹੀ ਧਰਮਸ਼ਾਲਾ ਦਾ ਵੀ ਸ਼ੁਰੂਆਤ ਹੋ ਸਕੇ।
ਬਹੁਤ ਬਹੁਤ ਸ਼ੁਕਰੀਆ ਭਾਵਨਾ।
ਥੈਂਕ ਯੂ ਦੀਦੀ ਜੀ।
ਸੋ ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਮੈਲਬਨ ਦੀ ਵਾਸੀ ਭਾਵਨਾ ਗੁਪਤਾ ਨਾਲ ਸਾਡੀ ਖਾਸ ਗੱਲਬਾਤ, ਜੋ ਕਿ ਕ੍ਰੇਗੀਬਨ ਦੇ ਸ਼੍ਰੀ ਕਾਲੀ ਸ਼ਕਤੀ ਪੀਠ ਮੰਦਰ ਦੀ ਦੇਖ ਰੇਖ ਕਰਦੇ ਨੇ, ਅਤੇ ਉੱਥੇ ਹੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਭਾਰਤ ਤੋਂ ਆਉਂਦੇ ਨੇ ਉਹਨਾਂ ਦੀ ਮਦਦ ਕਰਨ ਵਾਸਤੇ, ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਹੋਰ ਜ਼ਰੂਰਤਮੰਦ ਭਾਰਤੀ ਮੂਲ ਦੇ ਲੋਕਾਂ ਵਾਸਤੇ ਇੱਕ ਧਰਮਸ਼ਾਲਾ ਦੀ ਉਸਾਰੀ ਕਰ ਰਹੇ ਨੇ। ਦੋਸਤੋ, ਇਸ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04429962863 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Enjoy more stories in your language by visiting sbs.com.au.